ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀਂ ਚਿੰਤ ਪਰਾਈ, ਰਹਾਉ ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ। ਜਲ ਥਲ ਮਹੀਅਲ ਭਰਪੂਰ ਲੀਨਾ, ਘਟ ਘਟ ਜੋਤ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾਂ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ, ਗੱਦੀ 'ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਡਭਾਗੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਜੋ ਪਾਵਨ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਅਸਾਂ ਨੇ ਸਰਵਣ ਕੀਤਾ ਹੈ। ਇਸ ਵਕਤ ਉਸ ਪਾਵਨ ਹੁਕਮ ਦੀ ਅਸੀਂ ਰਲ ਕੇ ਵਿਚਾਰ ਕਰਨ ਬੈਠੇ ਹਾਂ। ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਹੁਣੇ ਪਾਵਨ ਹੁਕਮ ਦਾ ਮੂਲ ਪਾਠ ਸਰਵਣ ਕੀਤਾ ਹੈ। ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਹੈ, ਤਰੁੱਠ ਕੇ ਇਹ ਅੱਜ ਦਾ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਇਆ ਹੈ। ਆਓ ਇਸ ਪਾਵਨ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਗੁਰੂ ਸਾਹਿਬ ਜੀ ਦੇ ਕੋਲੋਂ ਲਈਏ ਆਗਿਆ, ਬੜੇ ਪਿਆਰ ਸਤਿਕਾਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ।
ਇਹ ਪਾਵਨ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 795 ਉੱਪਰ ਸਭਾਇਮਾਨ ਹੈ। ਬਿਲਾਵਲ ਰਾਗ ਦੇ ਅੰਦਰ ਇਹ ਦੂਸਰਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ, ਕਿਉਂਕਿ ਇਸ ਅੰਗ ਤੋਂ ਬਿਲਾਵਲ ਰਾਗ ਦੀ ਆਰੰਭਤਾ ਹੈ। ਇਹਨਾਂ ਸ਼ਬਦਾਂ ਦੇ ਵਿੱਚ ਚੌਪਦੇ ਭਾਵ ਇਹ ਚਾਰ ਪਦਿਆਂ ਵਾਲੇ ਸ਼ਬਦ ਨੇ ਅਤੇ ਪਹਿਲੇ ਘਰ ਵਿੱਚ ਇਹਨਾਂ ਨੂੰ ਗਾਉਣ ਦੀ ਤਾਕੀਦ ਹੈ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾਈ ਹੈ ਕਿ ਜਿਸ ਤਰ੍ਹਾਂ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇਹ ਪਹਿਲੀ ਪੰਕਤੀ ਹੈ ਜੀ। ਇੱਕ ਤੇ ਜਿਹੜਾ ਮਨ ਹੈ ਇਹਨੂੰ ਮੰਦਰ ਦੀ ਥਾਂ ਦਿੱਤੀ ਗਈ ਹੈ। ਬੜੇ ਧਿਆਨ ਦੇ ਨਾਲ ਸਰਵਣ ਕਰਿਓ ਜੀ, ਮਨ ਮੰਦਰ। ਦੂਜੀ ਗੱਲ ਕੀਤੀ ਗਈ ਹੈ ਤਨ ਵੇਸ ਕਲੰਦਰ। ਜਿਹੜਾ ਤਨ ਹੈ ਨਾ, ਇਹ ਇੱਕ ਫਕੀਰੀ ਲਿਬਾਸ ਵਾਲਾ ਸਾਧ ਕਹਿ ਲਈਏ, ਫਕੀਰ ਕਹਿ ਲਈਏ, ਜਿਹੜਾ ਰੱਬ ਦੀ ਇਬਾਦਤ ਕਰਦਾ ਹੈ। ਤੀਸਰੀ ਗੱਲ ਕੀਤੀ ਹੈ ਘਾਟ ਹੀ ਤੀਰਥ, ਘਾਟ ਦਾ ਭਾਵ ਹੈ ਹਿਰਦਾ ਘਰ। ਹੁਣ ਇਹ ਤਿੰਨ ਵਸਤਾਂ ਜਿਹੜੀਆਂ ਨੇ ਇੱਥੇ ਇਹਨਾਂ ਦਾ ਜ਼ਿਕਰ ਕੀਤਾ ਹੈ, ਪਹਿਲਾ ਮਨ ਦਾ ਹੈ ਅਤੇ ਦੂਜਾ ਨਾਲ ਮਨ ਨੂੰ ਕੀ ਕਿਹਾ ਗਿਆ ਮੰਦਰ, ਅਤੇ ਮੰਦਰ ਦੇ ਵਿੱਚ ਕੀ ਹੁੰਦਾ ਜੀ। ਜਦੋਂ ਹਿੰਦੁਸਤਾਨ ਦੇ ਅੰਦਰ ਤੱਕੀਏ ਅਤੇ ਮੰਦਰ ਦਾ ਨਾਮ ਆਉਂਦਾ ਹੈ ਅਤੇ ਉਸ ਮੰਦਰ ਦੇ ਵਿੱਚ ਭਗਵਾਨ ਦੀਆਂ ਮੂਰਤੀਆਂ ਹੁੰਦੀਆਂ ਨੇ, ਭਾਵ ਉਸ ਥਾਂ ਦੇ ਉੱਤੇ ਭਗਵਾਨ ਨੂੰ ਥਾਂ ਦਿੱਤੀ ਗਈ ਹੈ ਜਿਹਦੀ ਲੋਕ ਇਬਾਦਤ ਕਰਦੇ ਨੇ, ਜਿਹਦੀ ਲੋਕ ਆਰਾਧਨਾ ਕਰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਚਾਰ ਦੀਵਾਰੀ ਦੇ ਅੰਦਰ, ਉਸ ਮੰਦਰ ਦੇ ਅੰਦਰ ਰੱਖੀਆਂ ਹੋਈਆਂ ਭਗਵਾਨ ਦੀਆਂ ਮੂਰਤੀਆਂ ਨੂੰ ਨਹੀਂ, ਇੱਥੇ ਮਨ ਨੂੰ ਮੰਦਰ ਕਿਹਾ ਗਿਆ, ਕਿਉਂਕਿ ਉਸ ਪਰਮਾਤਮਾ ਨੂੰ ਜਿਸਨੇ ਸਾਨੂੰ ਬਣਾਇਆ ਨਾ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਜ਼ ਅਸੀਂ ਬਚਨ ਪੜ੍ਹਦੇ ਹਾਂ, ਥਾਪਿਆ ਨਾ ਜਾਏ, ਸਾਰਿਆਂ ਨੂੰ ਆਉਂਦਾ ਜੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਬਣਾਇਆ ਨਹੀਂ ਜਾ ਸਕਦਾ, ਸਥਾਪਨ ਨਹੀਂ ਕੀਤਾ ਜਾ ਸਕਦਾ। ਕੋਈ ਕਹੇ ਕਿ ਮੈਂ ਬੜਾ ਸਿਆਣਾ, ਇਹਨੂੰ ਮੂਰਤੀ ਦੇ ਵਿੱਚ ਘੜ ਦੇਵਾਂਗਾ, ਮੈਂ ਬਹੁਤ ਵੱਡਾ ਕਲਾਕਾਰ ਹਾਂ, ਮੈਂ ਇਹਦੀ ਤਸਵੀਰ ਬਣਾ ਦੇਵਾਂਗਾ, ਉਸ ਪਰਮਾਤਮਾ ਦੀ ਤਸਵੀਰ, ਉਸ ਪਰਮਾਤਮਾ ਦੀ ਮੂਰਤੀ ਕੋਈ ਨਹੀਂ ਬਣਾ ਸਕਦਾ, ਕਿਉਂਕਿ ਉਸਨੇ ਇਹ ਸਾਰੀਆਂ ਮੂਰਤੀਆਂ ਬਣਾਈਆਂ। ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਉਹ ਹੈ ਹਰ ਜਗ੍ਹਾ ਦੇ ਉੱਤੇ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਬਾਹਰ ਭਟਕਣ ਦੀ ਜ਼ਰੂਰਤ ਨਹੀਂ, ਅਸਲ ਵਿੱਚ ਤੇਰਾ ਮਨ ਹੀ ਮੰਦਰ ਹੈ। ਮਨ ਮੰਦਰ ਤਨ ਵੇਸ ਕਲੰਦਰ। ਹੁਣ ਜਿਹੜਾ ਤਨ ਹੈ ਇਹ ਸਰੀਰ ਜੀ, ਇਹਦੇ ਉੱਤੇ ਜਿਹੋ ਜਿਹਾ ਪਹਿਰਾਵਾ ਪਾਓਗੇ ਨਾ, ਲੋਕ ਤੁਹਾਨੂੰ ਉਸ ਨਾਮ ਦੇ ਨਾਲ, ਉਸ ਧਰਮ ਦੇ ਨਾਲ ਜਾਣਨ ਲੱਗ ਪੈਣਗੇ। ਅਸੀਂ ਦੇਖਦੇ ਹਾਂ ਜੀ ਪੂਰੀ ਦੁਨੀਆ ਦੇ ਵਿੱਚ ਜਿਹੋ ਜਿਹਾ ਕੋਈ ਇਨਸਾਨ ਪਹਿਰਾਵਾ ਪਾਉਂਦਾ ਉਹਨੂੰ ਉਹੋ ਜਿਹੇ ਧਰਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਹੁਣ ਕਈ ਵਾਰ ਅਸੀਂ ਦੇਖਦੇ ਹਾਂ ਕੋਈ ਫਕੀਰ ਫਕੀਰੀ ਲਿਬਾਸ ਪਾ ਕੇ ਆ ਜਾਵੇ। ਅਸੀਂ ਕਹਿੰਦੇ ਇਹ ਬੜਾ ਵੱਡਾ ਫਕੀਰ ਹੈ ਜੀ, ਇਹਨੂੰ ਦਾਨ ਕਰ ਦਿਓ, ਇਹਨੂੰ ਪੁੰਨ ਕਰ ਦਿਓ, ਕੁਛ ਨਾ ਕੁਛ ਦੇ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਫਿਲਾਸਫੀ ਹੈ, ਜਿਹੜਾ ਸਿਧਾਂਤ ਹੈ, ਉਹ ਉਲਟਾ, ਕਹਿੰਦੇ ਨਹੀਂ, ਤਨ ਉੱਤੇ ਪਹਿਨੇ ਹੋਏ ਕੱਪੜਿਆਂ ਦੇ ਨਾਲ ਕੋਈ ਫਕੀਰ ਨਹੀਂ ਬਣ ਸਕਦਾ। ਫਕੀਰ ਤੇ ਉਹ ਹੈ ਜਿਹਦੇ ਅੰਦਰ ਪਰਮਾਤਮਾ ਦੀ ਯਾਦ ਵਸੀ ਹੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸੀ ਹੈ। ਇਸ ਕਰਕੇ ਅਸਲ ਵਿੱਚ ਜਿਹੜਾ ਤੁਹਾਡਾ ਇਹ ਸਰੀਰ ਹੈ ਨਾ, ਤਨ ਵੀਸ ਕਲੰਦਰ, ਇਹ ਤੁਹਾਡਾ ਤਨ ਹੀ ਫਕੀਰੀ ਹੈ, ਜਿਹਦੇ ਵਿੱਚ ਤੁਸੀਂ ਪਰਮਾਤਮਾ ਦਾ ਨਾਮ ਪਾਉਣਾ। ਅਸੀਂ ਤਾਂ ਬਾਹਰ ਦੂਰ ਦੂਰ ਢੂੰਡਣ ਵਾਸਤੇ ਜਾਂਦੇ ਹਾਂ, ਸਤਿਗੁਰੂ ਕਹਿੰਦੇ ਤੇਰੇ ਅੰਦਰ ਹੀ ਘਰ ਹੈ, ਤੇਰੇ ਹਿਰਦੇ ਵਿੱਚ ਹੀ ਪਰਮਾਤਮਾ ਵਸਿਆ ਹੋਇਆ। ਘੱਟ ਹੀ ਤੀਰਥ ਨਾਵਾਂ, 68 ਤੀਰਥ ਮੰਨੇ ਗਏ ਜੀ, ਜਿਨ੍ਹਾਂ 'ਤੇ ਇਸ਼ਨਾਨ ਕੀਤਾ ਜਾਂਦਾ। ਅਤੇ ਹੁਣ ਮੈਂ ਇੱਥੇ ਛੋਟੀ ਜਿਹੀ ਬੇਨਤੀ ਕਰਾਂ, ਕਿਉਂਕਿ ਜਦੋਂ ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਨਾ, ਅਤੇ ਇਹਦੀ ਵਿਚਾਰ ਕਰਨ ਤੋਂ ਪਹਿਲਾਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹੜੇ ਮਤ ਤੋਂ ਹੀਣੇ ਨੇ ਨਾ, ਉਹ ਇਹ ਸੋਚਣ ਲੱਗ ਪੈਂਦੇ ਨੇ, ਕਹਿੰਦੇ ਜੇ ਤੀਰਥਾਂ 'ਤੇ ਨਹਾਉਣ ਦਾ ਕੋਈ ਲਾਭ ਨਹੀਂ ਤਾਂ ਇਨਸਾਨ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਉਂ ਜਾਂਦਾ। ਲਗਭਗ 12 ਸਾਲ ਹੋ ਗਏ ਦਾਸ ਨੂੰ ਗੁਜਰਾਤ ਦੇ ਵਿੱਚ ਪ੍ਰਚਾਰ ਕਰਦਿਆਂ, ਸਿੱਖ ਮਿਸ਼ਨ ਗੁਜਰਾਤ ਧਰਮ ਪ੍ਰਚਾਰ ਕਮੇਟੀ ਦੇ ਅਧੀਨ, ਅਤੇ ਉੱਥੇ ਕਈ ਐਸੇ ਸੱਜਣ ਮਿਲਦੇ ਨੇ, ਕਹਿੰਦੇ ਇੱਥੇ ਵੀ ਤਾਂ ਉਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ। ਅਤੇ ਮੈਂ ਬੇਨਤੀ ਕਰਾਂ, ਜਿਹੜੇ ਸਾਡੇ ਇਤਿਹਾਸਕ ਅਸਥਾਨ ਨੇ ਜਿੱਥੇ ਸਤਿਗੁਰੂ ਨੇ ਸਰੀਰ ਰੂਪ ਵਿੱਚ ਚਰਨ ਪਾਏ, ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਸੇਵਾ ਕੀਤੀ, ਅਸੀਂ ਦੇਖਦੇ ਹਾਂ ਜੀ ਉਹ ਥੜਾ ਸਾਹਿਬ, ਜਿਸ ਅਸਥਾਨ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਸੁਲਝੇ ਹੋਏ ਇਨਸਾਨ ਸੇਵਾ ਨਿਭਾ ਕੇ ਗਏ ਹੋਣ, ਜਿਸ ਅੰਮ੍ਰਿਤਮਈ ਸਰੋਵਰ ਨੂੰ ਏਡੀ ਵੱਡੀ ਮਹਾਨਤਾ ਹੈ ਕਿ ਇਸ ਸਰੋਵਰ ਦੇ ਵਿੱਚ ਕੀਤਾ ਹੋਇਆ ਇਸ਼ਨਾਨ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਅਤੇ ਉਹਦੇ ਤਨ ਦੇ ਰੋਗ ਕੱਟੇ ਜਾਂਦੇ ਨੇ। ਇਹ ਅਸਥਾਨ ਸਾਡਾ ਕੇਂਦਰੀ ਅਸਥਾਨ ਹੈ, ਇਹਨੂੰ ਕੇਂਦਰੀ ਅਸਥਾਨ ਬਣਾਇਆ। ਔਰ ਇਸ ਅਸਥਾਨ ਦੀ ਮਹਾਨਤਾ ਮੈਂ ਇੱਥੇ ਬੇਨਤੀ ਕਰਦਾ ਜਾਵਾਂ, ਇਹਨੂੰ ਢਾਉਣ ਵਾਸਤੇ ਹਕੂਮਤਾਂ ਨੇ ਬੜਾ ਜ਼ੋਰ ਲਾਇਆ ਜੀ, ਡਰਦੇ ਸਨ ਲੋਕ ਕਿ ਸਿੱਖ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਤੇ ਇਹਦੇ ਅੰਦਰ ਤਾਕਤ ਬੜੀ ਆ ਜਾਂਦੀ ਹੈ, ਇਹਦੇ ਸਰੀਰ ਦੇ ਵਿੱਚ ਐਸੀ ਤਾਕਤ ਆ ਜਾਂਦੀ ਹੈ, ਇਹਨੂੰ ਫਿਰ ਮੌਤ ਡਰਾਉਂਦੀ ਨਹੀਂ, ਇਹ ਮਰਨੋਂ ਡਰਦੇ ਨਹੀਂ, ਇਹ ਸ਼ਹਾਦਤਾਂ ਵਾਸਤੇ ਉੱਠ ਪੈਂਦੇ ਨੇ। ਚਾਹੇ ਸੰਸਾਰ ਦੇ ਉੱਤੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਗਿਆ, ਕਹਿ ਦਿੱਤਾ ਗਿਆ ਹਕੂਮਤ ਵੱਲੋਂ ਕਿ ਸਿੱਖ ਖਤਮ ਕਰ ਦਿੱਤੇ, ਅਤੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਰਗਿਆਂ ਨੇ ਨਿਸ਼ਾਨ ਸਾਹਿਬ ਖੜ੍ਹਾ ਕਰਕੇ ਗੱਢ ਕੇ ਨਿਸ਼ਾਨ ਸਾਹਿਬ ਇਹ ਕਹਿ ਦਿੱਤਾ ਕਿ ਖਾਲਸੇ ਦਾ ਰਾਜ ਹੈ, ਇਹ ਸਾਡਾ ਕੇਂਦਰੀ ਸਥਾਨ ਹੈ। ਦੂਜੀ ਗੱਲ, ਇਸ ਅਸਥਾਨ ਦੇ ਉੱਤੇ ਪਰਮਾਤਮਾ ਦੀ ਘਾੜਤ ਘੜੀ ਹੋਈ ਕਿਸੇ ਚੀਜ਼, ਕਿਸੇ ਵਸਤ ਨੂੰ ਨਹੀਂ ਮੱਥਾ ਟੇਕਿਆ ਜਾਂਦਾ, ਇੱਥੇ ਸ਼ਬਦ ਗੁਰੂ, ਇੱਥੇ ਤਾਂ ਇਹ ਸਮਝਾਇਆ ਜਾਂਦਾ ਸੁਰਤ ਧੁਨ ਚੇਲਾ। ਅਸੀਂ ਸਾਰੇ ਆਉਂਦੇ ਹਾਂ ਜੀ, ਦਰਸ਼ਨ ਅਸੀਂ ਸਾਰੇ ਕਰਦੇ ਹਾਂ, ਇਸ਼ਨਾਨ ਸਾਰੇ ਕਰਦੇ ਹਾਂ, ਪਰ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜਾ ਕੇ ਬੈਠਦੇ ਹਾਂ ਤਾਂ ਮੇਰੇ ਸਤਿਗੁਰ ਕਹਿੰਦੇ ਹੈ ਕਿ ਅਸਲ ਵਿੱਚ ਤੁਸੀਂ ਆਏ ਜੇ ਅਤੇ ਇਹ ਸਿੱਖ ਕੇ ਜਾਓ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਪਣੀ ਇਸ ਸੁਰਤ ਨੂੰ ਚੇਲਾ ਬਣਾਉਣਾ, ਜਿਸ ਤਰ੍ਹਾਂ ਅੱਜ ਦੇ ਪਾਵਨ ਬਚਨ ਵਿੱਚ ਇਹ ਬੇਨਤੀ ਹੈ। ਸਤਿਗੁਰ ਕਹਿੰਦੇ ਆਪਣੇ ਮਨ ਨੂੰ ਮੰਦਰ ਬਣਾ, ਜਿੱਥੇ ਪਰਮਾਤਮਾ ਨੇ ਨਿਵਾਸ ਕਰਨਾ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਆਪਣੇ ਹਿਰਦੇ ਘਰ ਨੂੰ ਤੀਰਥ ਬਣਾ, ਜਿਹਦੇ ਵਿੱਚ ਇਸ਼ਨਾਨ ਕਰਨਾ, ਤੂੰ ਟੁੱਬੀ ਲਾਉਣੀ ਹੈ। ਇਸੇ ਕਰਕੇ ਸਤਿਗੁਰੂ ਨੇ ਇਹ ਬਚਨ ਕੀਤਾ। ਇਹ ਤਿੰਨ ਗੱਲਾਂ ਸਾਨੂੰ ਸਮਝਾਈਆਂ ਨੇ ਕਿ ਭਲੇ ਉਹ ਬਾਹਰ ਜਾਣ ਦੀ ਜ਼ਰੂਰਤ ਨਹੀਂ। ਇਹਦਾ ਭਾਵ ਅਰਥ ਇਹ ਨਹੀਂ ਲੈ ਲੈਣਾ ਕਿ ਅਸੀਂ ਆਪਣੇ ਸ਼ਹਿਰ ਤੋਂ ਜਾਂ ਆਪਣੇ ਕਿਸੇ ਦੂਸਰੇ ਦੇਸ਼ ਤੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਆਪਣੇ ਕੇਂਦਰੀ ਅਸਥਾਨ ਜਾਂ ਹੋਰ ਇਤਿਹਾਸਕ ਅਸਥਾਨ ਜਿੱਥੇ ਸਿੱਖਾਂ ਨੇ ਜਿੱਥੇ ਗੁਰੂਆਂ ਨੇ ਆਪਣੇ ਚਰਨ ਪਾਏ, ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਅਸਥਾਨਾਂ ਨੂੰ ਦੇਖਣ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਪ੍ਰੇਰਨਾ ਦੇਣੀ ਹੈ ਨਾ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰ ਰਹੇ ਜੇ ਅਤੇ ਅਕਾਲ ਤਖਤ ਸਾਹਿਬ ਕੰਪਲੈਕਸ ਦੇ ਬਿਲਕੁਲ ਬਾਹਰ ਸਾਹਮਣੇ, ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਤਸਵੀਰ ਰੱਖੀ ਗਈ ਹੈ ਜਿਹੜੀ ਜੂਨ 1984 ਅਟੈਕ ਕਰਕੇ ਕੌਮ ਨੂੰ ਨਾਸਤੋ ਨਬੂਦ ਕਰਨ ਦੀ ਮਨਸ਼ਾ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ, ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਹਮਲੇ ਕਰਕੇ ਇਸ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਕੀਤੀ, ਉਹ ਤਸਵੀਰ ਤੁਸੀਂ ਦੇਖਦੇ ਜੇ। ਅਸੀਂ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ, ਬੱਚਿਆਂ ਨੂੰ ਇਹ ਦੱਸਣਾ ਕਿ ਇਹ ਕਿਸ ਵਾਸਤੇ, ਕਿਉਂ ਅਤੇ ਕਿਸ ਕਾਰਨ ਵਾਸਤੇ ਹਮਲਾ ਕੀਤਾ ਗਿਆ। ਪਰ ਅਸੀਂ ਕੇਵਲ ਆਉਂਦੇ ਹਾਂ, ਦਰਸ਼ਨ ਦੀਦਾਰੇ ਕਰਕੇ ਚਲੇ ਜਾਂਦੇ ਹਾਂ। ਵਡਭਾਗੇ ਹਾਂ ਕਿ ਸਤਿਗੁਰੂ ਨੇ ਕਿਰਪਾ ਕੀਤੀ, ਘੱਟੋ ਘੱਟ ਅਸੀਂ ਚੱਲ ਕੇ ਗੁਰੂ ਦਰਬਾਰ ਵਿੱਚ ਆਏ ਹਾਂ। ਪਰ ਇਹ ਜ਼ਰੂਰ ਝੋਲੀ ਵਿੱਚ ਦਾਤ ਪਵਾ ਕੇ ਖੜਨੀ ਕਿ ਆਏ ਕੀ ਕਰਨ ਹਾਂ। ਜਿਸ ਦਿਨ ਇਹ ਸਮਝ ਲੱਗ ਗਈ ਨਾ ਕਿ ਸਤਿਗੁਰੂ ਨੇ ਇਹ ਦਾਤਾਂ ਝੋਲੀ ਵਿੱਚ ਪਾ ਦੇਣੀਆਂ, ਫਿਰ ਇਹ ਸਮਝ ਆ ਜਾਣੀ ਹੈ ਕਿ ਮਨ ਮੰਦਰ ਤਨ ਵੀਸ ਕਲੰਦਰ ਘੱਟ ਹੀ ਤੀਰਥ ਨਾਵਾਂ। ਤੇ ਸਤਿਗੁਰੂ ਅੱਗੇ ਬਚਨ ਕਰਦੇ ਹਨ ਜੀ,
ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ।
ਤੇ ਸਤਿਗੁਰੂ ਕਹਿੰਦੇ ਫਿਰ ਉਹ ਇੱਕ ਸ਼ਬਦ ਜਿਹੜਾ ਹੈ ਪਰਮਾਤਮਾ ਦੇ ਨਾਮ ਦਾ, ਏਕ ਸ਼ਬਦ ਮੇਰਾ ਪ੍ਰਾਨ, ਮੇਰੇ ਪ੍ਰਾਣਾਂ ਵਿੱਚ। ਅਸੀਂ ਕਹਿੰਦੇ ਹਾਂ ਨਾ ਕਿ ਹਰ ਸਵਾਸ ਦੇ ਨਾਲ ਹੇ ਸਤਿਗੁਰੂ ਤੇਰੀ ਯਾਦ ਆਵੇ, ਮੇਰੇ ਪ੍ਰਾਣਾਂ ਦੇ ਵਿੱਚ ਤੇਰਾ ਨਾਮ ਵਸ ਜਾਵੇ। ਸਿੱਖ ਨੂੰ ਬੰਦ ਬੰਦ ਕੱਟਿਆ ਜਾਂਦਾ ਅਤੇ ਹਕੂਮਤ ਦਾ ਅਹਿਲਕਾਰ ਕਹਿੰਦਾ ਹੈ ਕਿ ਜਦੋਂ ਇਹਦਾ ਬੰਦ ਬੰਦ ਕੱਟਿਆ ਜਾਂਦਾ, ਇਹਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਉਹ ਆਵਾਜ਼ ਸੀ ਦੀ ਨਹੀਂ ਹੈ, ਉਹ ਆਵਾਜ਼ ਤੜਫ ਦੀ ਨਹੀਂ ਆ, ਦੁੱਖ ਦੀ ਨਹੀਂ ਆ, ਉਹ ਆਵਾਜ਼ ਹੈ ਜਪ ਬਾਣੀ ਦੀ। ਇਹ ਜਪ ਬਾਣੀ ਪੜ੍ਹਦਾ ਹੋਇਆ ਸ਼ਹੀਦ ਹੁੰਦਾ। ਇਹ ਸ਼ਹੀਦ ਹੋਣ ਤੋਂ ਪਹਿਲਾਂ ਜਪ ਬਾਣੀ ਦਾ ਸੰਪੂਰਨ ਪਾਠ ਕਰ ਲੈਂਦਾ। ਇਹ ਉਹਦੇ ਦਰ 'ਤੇ ਸਮਾ ਜਾਂਦਾ ਹੈ, ਪਰ ਇਹ ਤਾਂ ਸਮਾ ਜਾਂਦਾ ਹੈ, ਤਾਂ ਇਹਨੂੰ ਸਰੀਰਕ ਪੀੜਾ ਨਹੀਂ ਹੁੰਦੀ, ਕਿਉਂਕਿ ਇਹਦੇ ਪ੍ਰਾਣਾਂ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ, ਉਹਦਾ ਸ਼ਬਦ ਵਸਿਆ ਹੋਇਆ, ਜਿਸ ਦੇ ਕਾਰਨ ਫਿਰ ਇਹ ਬਹੁੜ ਜਨਮ ਨਾ ਆਵਾਂ, ਵਾਰ ਵਾਰ ਜੰਮਦਾ ਮਰਦਾ ਨਹੀਂ। ਇੱਕ ਸਰੀਰਕ ਮੌਤ ਹੈ ਜੀ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇੱਕ ਸਰੀਰ ਦਾ ਮਰਨਾ ਹੈ ਅਤੇ ਇੱਕ ਹੈ ਜ਼ਮੀਰ ਦਾ ਮਰਨਾ। ਮੌਤ ਇਹ ਦੋ ਪ੍ਰਕਾਰ ਦੀ ਹੈ। ਸਰੀਰ ਜਦੋਂ ਮਰਦਾ ਹੈ ਅਤੇ ਇਹ ਜਿਹੜਾ ਜਦੋਂ ਆਤਮਾ ਨਿਕਲ ਜਾਂਦੀ ਹੈ, ਇਹ ਮਿੱਟੀ ਹੋ ਜਾਂਦੀ, ਇਹਦਾ ਸੰਸਕਾਰ ਕੀਤਾ ਜਾਂਦਾ, ਇਹਨੂੰ ਦਫਨਾਇਆ ਜਾਂਦਾ। ਸਿੱਖ ਰਹਿਤ ਮਰਯਾਦਾ ਪੜ੍ਹ ਲਓ, ਸਿੱਖ ਨੇ ਜਿਹੜਾ ਅੰਤਿਮ ਕਰਮ ਕਰਨਾ ਹੈ ਨਾ, ਉਹਦੇ ਵਿੱਚ ਥਾਂ ਹੋਵੇ ਅਤੇ ਸੰਸਕਾਰ ਕੀਤਾ ਜਾ ਸਕਦਾ, ਕੋਈ ਐਸਾ ਸਮਾਂ ਆ ਜਾਵੇ ਉਹਨੂੰ ਦਫਨਾਇਆ ਵੀ ਜਾ ਸਕਦਾ, ਪਾਣੀ ਦੇ ਵਿੱਚ ਰੋੜਿਆ ਵੀ ਜਾਇਆ ਜਾ ਸਕਦਾ। ਇੱਥੇ ਭਰਮ ਕਰਨ ਦੀ ਕੋਈ ਗੱਲ ਨਹੀਂ। ਖੈਰ, ਜਿਸ ਗੱਲ ਵੱਲ ਮੈਂ ਆਵਾਂ, ਸਿੱਖ ਦੋ ਤਰ੍ਹਾਂ ਦੀ ਮੌਤ ਗਿਣਦਾ, ਇੱਕ ਸਰੀਰਕ ਅਤੇ ਇੱਕ ਮਨ ਦੀ ਮੌਤ, ਜਿਹਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਇਹ ਕਹਿ ਕੇ ਸਾਨੂੰ ਝੰਝੋੜਿਆ ਸੀ, ਸਰੀਰਕ ਮੌਤ ਮਰ ਜਾਣਾ ਚੰਗੀ ਗੱਲ ਹੈ, ਪਰ ਜ਼ਮੀਰ ਦਾ ਮਰਨਾ ਬਹੁਤ ਵੱਡੀ ਮਾੜੀ ਗੱਲ ਹੈ। ਜਿਹਦੀ ਜ਼ਮੀਰ ਮਰ ਗਈ ਨਾ, ਉਹਨੂੰ ਫਿਰ ਸਾਹਮਣੇ ਗੁਰੂ ਵੀ ਹੋਵੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਬੈਠੇ ਨੇ, ਫਿਰ ਜਦੋਂ ਉਹਦਾ ਜ਼ਮੀਰ ਮਰ ਗਿਆ ਤਾਂ ਫਿਰ ਉਹ ਭਾਵੇਂ ਗੁਰੂ ਦੇ ਸਨਮੁੱਖ ਵੀ ਬੈਠਾ ਹੋਵੇ, ਉਹ ਗੁਰੂ ਨੂੰ ਨਤਮਸਤਕ ਨਹੀਂ ਹੁੰਦਾ, ਗੁਰੂ ਦਾ ਕਿਹਾ ਹੋਇਆ ਨਹੀਂ ਮੰਨਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਤੇਰੇ ਅੰਦਰ ਸ਼ਬਦ ਵਸ ਗਿਆ, ਤੇਰੇ ਹਿਰਦੇ ਵਿੱਚ ਤੇਰੇ ਪ੍ਰਾਣਾਂ ਵਿੱਚ ਉਹ ਵਾਹਿਗੁਰੂ ਦਾ ਨਾਮ ਵਸ ਗਿਆ, ਫਿਰ ਵਾਰ ਵਾਰ ਤੂੰ ਜੰਮਦਾ ਮਰਦਾ ਨਹੀਂ। ਤੇਰੀ ਟੇਕ ਇੱਕ ਹੈ, ਤੇਰਾ ਇੱਕ ਆਧਾਰ ਹੈ। ਤੂੰ ਕੇਵਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਆਪਣਾ ਜੀਵਨ ਜਿਉਂਦਾ ਹੈ। ਅਤੇ ਗੁਰੂ ਕਹਿੰਦੇ ਨੇ ਫਿਰ ਜਦੋਂ ਉਹ ਜੀਵਨ ਜਿਉਂਦਾ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬੜਾ ਸੁੰਦਰ ਸਲੋਕ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਦੋਂ ਪ੍ਰਾਣਾਂ ਦੇ ਅੰਦਰ ਵਸ ਗਿਆ, ਜਦੋਂ ਜਨਮ ਮਰਨ ਦਾ ਇਹ ਗੇੜ ਖਤਮ ਹੋ ਗਿਆ ਨਾ, ਫਿਰ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਅੰਮ੍ਰਿਤ ਵੇਲੇ ਉੱਠਣ ਦਾ ਕੀ ਲਾਭ, ਜਦੋਂ ਟਾਈਮ ਹੋਵੇ ਉਦੋਂ ਹੀ ਉੱਠ ਜਾਣਾ ਚਾਹੀਦਾ। ਜਾਂ ਕਹਿ ਲਈਏ ਕਿ ਜਦੋਂ ਹੀ ਰੱਬ ਦੀ ਇਬਾਦਤ, ਜਦੋਂ ਪਰਮਾਤਮਾ ਦੀ ਯਾਦ ਆ ਗਈ ਉਦੋਂ ਹੀ ਅੰਮ੍ਰਿਤ ਵੇਲਾ, ਨਹੀਂ ਗੁਰੂ ਕੇ ਪਿਆਰ ਵਾਲਿਓ, ਉਹ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਉਹ ਗੁਰੂ ਦਾ ਉਪਦੇਸ਼ ਜਪਦਾ, ਉਪਦੇਸ਼ ਗੁਰੂ ਹਰ ਹਰ ਪ੍ਰਭ ਜਾਪੈ, ਸਭ ਕਿਲਵਿਖ ਪਾਪ ਦੁੱਖ ਲਹਿ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਗੁਰੂ ਨੂੰ ਭਾ ਜਾਂਦਾ ਜੀ, ਗੁਰੂ ਨੂੰ ਪਿਆਰਾ ਲੱਗਣ ਲੱਗ ਜਾਂਦਾ। ਅਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਦੀ। ਇਹੋ ਜਿਹਾ ਗੁਰੂ ਕਿਸੇ ਦਾ ਹੈ ਦੁਨੀਆਂ ਦੇ ਉੱਤੇ? ਇਹੋ ਜਿਹਾ ਰਹਿਬਰ ਦੁਨੀਆਂ ਦੇ ਉੱਤੇ ਐਸਾ ਕੋਈ ਰਹਿਬਰ ਨਹੀਂ ਜੀ ਜਿਹੜਾ ਆਪਣੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਲੋਚਦਾ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੈ। ਦੋ ਗੱਲਾਂ ਜੀ, ਜਿਹੜਾ ਆਪ ਜਪਦਾ ਤੇ ਦੂਸਰਿਆਂ ਨੂੰ ਵੀ ਨਾਲ ਲਾਉਂਦਾ। ਦਿਆ ਕਰੋ ਹੋਕਾ ਜੀ, ਰੋਜ਼ ਆਵਾਜ਼ ਮਾਰਿਆ ਕਰੋ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਰੋਜ਼ ਆਵਾਜ਼ ਮਾਰਿਆ ਕਰੋ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ। ਇਹ ਆਵਾਜ਼ ਹੋਕਾ ਦਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ, ਇਹ ਗੁਰਸਿੱਖ ਦਾ ਫਰਜ਼ ਹੈ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾਈ ਹੈ। ਅਤੇ ਨਾਲ ਹੋਕਾ ਦਿੰਦਿਆਂ ਦਿੰਦਿਆਂ ਆਪਣੇ ਵੀਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਤਾਵਾਂ ਨੂੰ ਇਹ ਜ਼ਰੂਰ ਝੰਜੋੜਿਆ ਕਰੋ ਕਿ ਇਹ ਥਾਂ ਥਾਂ 'ਤੇ ਭਟਕਣ ਨਾ, ਬਾਣੀ ਤਾਂ ਗਾਵਹੋ ਗੁਰੂ ਕੇਰੀ। ਇਹ ਹੋਕਾ ਦੇਣਾ, ਪਹਿਲਾ ਹੋਕਾ ਦੇਣਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਅਤੇ ਦੂਜਾ ਨਾਲ ਹੀ ਹੋਕਾ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਇਸ ਤੋਂ ਉੱਪਰ ਹੋਰ ਕੋਈ ਨਹੀਂ। ਸਾਡੇ ਸਤਿਗੁਰੂ ਦਾ ਇਹ ਉਪਦੇਸ਼ ਹੈ। ਅਤੇ ਜਦੋਂ ਘਰ ਘਰ ਦੇ ਵਿੱਚ ਇਹ ਉਪਦੇਸ਼ ਹੋ ਗਿਆ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ, ਜਿਸ ਦਿਨ ਸਾਡੇ ਘਰਾਂ ਦੇ ਵਿੱਚ ਬਾਣੀ ਆ ਗਈ, ਜਿਸ ਦਿਨ ਸਾਡੇ ਘਰਾਂ ਦੇ ਵਿੱਚ ਰੱਬ ਦਾ ਨਾਮ ਆ ਗਿਆ, ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਦਿੱਤਾ। ਮੈਂ ਆਪਣੀ ਉਮਰ ਦੇ ਵਿੱਚ ਜੀ ਜਦੋਂ ਸਮਾਂ ਆਇਆ ਅਤੇ ਬਚਪਨ ਵਿੱਚ ਘਰ ਦੇ ਵਿੱਚੋਂ ਮਾਂ ਬਾਪ ਦਾਦੀ ਦਾਦਾ ਗੁਰਦੁਆਰੇ ਨੂੰ ਤੋਰਦੇ ਸੀ, ਇਹ ਸੱਚਾਈ ਹੈ। ਮੇਰਾ ਛੋਟਾ ਜਿਹਾ ਨਗਰ ਆ ਜੀ ਡੇਰਾ ਬਾਬਾ ਨਾਨਕ ਦੇ ਕੋਲ, ਗੁਰਦਾਸਪੁਰ ਜ਼ਿਲ੍ਹਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧਰਤੀ ਹੈ ਜੀ, ਛੋਟਾ ਜਿਹਾ ਮੇਰਾ ਨਗਰ ਹੈ। ਉਸ ਨਗਰ ਦੇ ਵਿੱਚ ਤਕਰੀਬਨ 60-65 ਨੌਜਵਾਨ ਹੈ। ਸਾਡੀ ਉਮਰ ਤੋਂ ਲੈ ਕੇ ਅੱਜ ਤੱਕ ਉਹ ਨੌਜਵਾਨ ਜਿਹੜੇ ਨੇ ਰੱਬ ਦੀ ਇਬਾਦਤ ਦੇ ਨਾਲ ਜੁੜੇ ਹੋਏ ਨੇ। ਨਾਲ ਹੀ ਸਾਡੇ ਗੁਰਦੁਆਰਾ ਹੈ ਬਾਬਾ ਸ੍ਰੀ ਚੰਦ ਜੀ ਦਾ, ਉਸ ਅਸਥਾਨ 'ਤੇ ਉਹ ਨੌਜਵਾਨ ਸੇਵਾ ਕਰਦੇ ਨੇ। ਬੜਾ ਉਤਸ਼ਾਹ ਹੁੰਦਾ, ਹਰ ਸਾਲ ਜਾਂਦੇ ਨੇ, ਹਰ ਸਾਲ ਉੱਥੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ। ਔਰ ਸਾਡੇ ਨਗਰ ਦੇ ਵਿੱਚ ਹੀ ਭੈੜਾ ਨਸ਼ਾ ਜਿਹੜਾ ਸੀ ਉਹ ਵਿਕਦਾ ਸੀ, ਪਰ ਸਾਡੇ ਨਗਰ ਦੇ ਵਿੱਚੋਂ ਮੇਰੇ ਖਿਆਲ ਨਾਲ ਕੋਈ ਵੀ ਨੌਜਵਾਨ ਉਸ ਨਸ਼ੇ ਦੀ ਲਪੇਟ ਵਿੱਚ ਨਹੀਂ ਆਇਆ। ਉਹਦਾ ਕਾਰਨ ਇਹ ਹੈ कि हर रोज गुरु घर दे विच कीर्तन होना, गुरु घर दे विच सत्संग होना। रागी जत्थे ते हारमोनीयम दे नाल कीर्तन करदे सन, पिंडां दे विच शब्द ढोलकी दे नाल ते चमटियां दे नाल गाया जांदा। ते मेरे ख्याल नाल अज साडे गुरु घरां दे विचों ओह अलोप हुंदा जा रिहा। बजुर्ग बैठे आ जी, पुराने समें दे विच ढोलकी छैणियां दे नाल शब्द कीर्तन होना, बच्चे जुड़दे सन, अज अलोप हुंदा जा रिहा। असीं अपने बच्चों नूं मशीनां बनाउणियां शुरू कर दित्तियां। पर मेरी बेनती है, मैं सिख कौम दा प्रचारक हाँ, गुरु रामदास पातशाह जी दे घर दा देणदार हाँ। तुहाडा एक एक रुपया जिहड़ा गुरु दी गोलक विच पैंदा, सानू उत्थों तनखाह मिलदी है, साडा घर चलदा है। ते मैं बेनती करां, मैं होका देना पुकार पुकार के ये गल कहना, गुरु घर दा कुकर हाँ। ते मेरी बेनती सुनियो, साडे घर दे विच चोर पै रहे आ, डाका पै रहा, ते असीं अवेसले हाँ, असीं अवेसले हाँ जी। असीं कहिंदे आ गवांढियां दे घर डाका पिया, कोई गल नहीं, साडे घर ते कोई नहीं ना आया। पर जिस दिन अपने घर विच डाका पै गया, फिर धरती वेल नहीं देंदी, थां नहीं देंदी। साडे बजुर्ग बैठे ने, इन्हां ने ओ समा हंडाया, अज साडे घरां दे विचों 60-70% जिहड़े नौजवान जिहड़े ने ओ अमृत तों हीणे ने, ओ बाणी दे नाल ओ टुट चुके ने। ते अपने बच्चियां नूं हीला करके, नौजवानां नूं प्रेरणा करके जिहड़ा वो अगे लियाईए। ते अगे लियाउण दा इको एक तरीका वा, क्योंकि मैं पिंडां दे विच वी विचरिया, ते बेनती करां अपने नौजवान बच्चियां नूं गुरु घरां दे विच अगे लैके आओ, उहनां नूं प्रबंध दिओ, आप उन्हां दी पिछे सपोर्ट करो। ते जदों तुसीं उन्हां दी सपोर्ट करोगे, नौजवानां नूं समझाओगे, ते साडे नौजवान जिहड़े ने ओह अगे लग के सिक्खी जिहड़ी ओह धारण करनगे, उन्हां नूं समझ लगेगी, ओह एक चंगे जिहड़े ने ओह आगू बन सकणगे। ते जदों चंगे आगू बन गए, फिर सानू किसे नू कहण दी जरूरत नहीं पवेगी कि साडे पिंड दे विच, साडे नगर दे विच साडे नौजवान नशे करदे ने, क्योंकि असीं अपने घर की संभाल करिए ना। गुरु साहब का असीं रोज एक शब्द पढ़ते हैं, गुरु अर्जन साहब जी का, ताती वाओ ना लगई पार ब्रह्म, चौ गिरद हमारे राम कर दुख लगे ना पाई। जदों च गिरदे वाड़ ही कर दिती, कितों दुख आ जाएगा जी। अपने बच्चों के चुगिरदे ते गुरबाणी की वाड़ ला दईए, ते परमात्मा ने रहमत करके वह वाड़ नूं पक्कियां कर देना, फिर साडा कदे घर लुटिया नहीं जा सकता। साडा घर असीं अपने घर नूं बचाउण वास्ते CCTV कैमरे लाउने आ। बेनती करिए, गुर शब्द का कैमरा ला दईए अपने घर दे विच, गुर शब्द का कैमरा। साडे घर दे विच TV है, उत्थे बाणी चले, अपने बच्चों अमृत वेले उठण दी, अमृत वेले संभाल करन दी जाच सिखा दईए, ते साडे घर दे विच ओह वाड़ लग जाएगी। फिर सानू जम्मना मरना, सानू कोई ठग नहीं सकदा, फिर सानू नहीं कहना पैना भई जिहड़े झूठे साध ने उहनां दे डेरियां ते नहीं जाना, जिहड़े सानू लुटदे ने उहनां दे थावां ते नहीं जाना। फिर सानू इक्को ही आवाज़ आएगी कि साडा इक्को ही गुरु है शब्द, ते उस शब्द गुरु धन श्री गुरु ग्रंथ साहिब जी नूं असीं नतमस्तक होना। असीं खालसा हाँ धन गुरु गोबिंद सिंह पातशाह जी दा। ते जिस दिन सानू ये समझ आ गई, फिर सानू रौला पा पा कि ये दसना नहीं पवेगा। इस करके धन गुरु नानक साहब सच्चे पातशाह जी बख्शिश करते ने कि जदों एक शब्द मेरा प्राण बसत है, बहुड़ जन्म ना आवां। फिर वार वार इंसान जमदा मरदा नहीं है जी।
मन बिद्या दयाल सेती मेरी माई, कौन जाने पीर पराई, हम नाही चिंत पराई।
ये पावन रहाओ वाला पदा है, जिदा असीं पहली पंक्ति दे अर्थ कीते ने। ये केंद्री भाव है शब्द का, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਮੇਰਾ ਜਿਹੜਾ ਮਨ ਹੈ ਉਹ ਜੁੜ ਗਿਆ। ਦਿਆਲ, ਦਇਆ ਦਾ ਘਰ, ਦਇਆ ਦਾ ਖਜ਼ਾਨਾ ਪਰਮਾਤਮਾ, ਸੇਤੀ ਦਾ ਭਾਵ ਅਰਥ ਹੈ ਨਾਲ, ਮੇਰੀ ਮਾਈ, ਹੇ ਮੇਰੀ ਮਾਂ, ਜਿਹੜਾ ਮੇਰਾ ਮਨ ਹੈ ਨਾ ਉਹ ਦਇਆ ਦੇ ਘਰ ਪਰਮਾਤਮਾ ਦੇ ਨਾਲ ਜੁੜ ਗਿਆ। ਹੁਣ ਜਦੋਂ ਮੇਰਾ ਮਨ ਜੁੜ ਗਿਆ ਹੈ, ਕੌਣ ਜਾਣੈ ਪੀਰ ਪਰਾਈ, ਫਿਰ ਜਿਹੜੀ ਮੇਰੇ ਮਨ ਦੀ ਵੇਦਨਾ ਹੈ ਨਾ ਉਹ ਪਰਮਾਤਮਾ ਹੀ ਸੁਣਦਾ ਨਾ, ਜਦੋਂ ਉਹਦੇ ਨਾਲ ਜੁੜ ਗਿਆ ਫਿਰ ਮੈਨੂੰ ਸਮਝ ਆ ਜਾਂਦੀ ਹੈ ਕਿ ਮੈਂ ਕਿਸੇ ਹੋਰ ਥਾਂ 'ਤੇ ਜਾ ਕੇ ਆਪਣਾ ਦੁੱਖ ਨਹੀਂ ਦੱਸਣਾ। ਕਿਉਂਕਿ ਜਿਹੜਾ ਸੰਸਾਰੀ ਜੀਵ ਹੈ ਨਾ ਉਹ ਸਾਡਾ ਮਜ਼ਾਕ ਬਣਾਏਗਾ, ਕਿਸੇ ਦੇ ਅੱਗੇ ਆਪਣਾ ਦੁੱਖ ਰੱਖਾਂਗੇ, ਆਪਣੇ ਮਨ ਦੀ ਵੇਦਨਾ ਕਿ ਭਾਈ ਮੈਂ ਬੜਾ ਦੁਖੀ ਹਾਂ, ਮੇਰਾ ਘਰ ਬੜਾ ਦੁਖੀ ਹੈ, ਮੇਰੇ ਘਰ ਵਿੱਚ ਕਲੇਸ਼ ਰਹਿੰਦਾ ਹੈ। ਅਤੇ ਫਿਰ ਉੱਥੇ ਕੀ ਹੁੰਦਾ ਜੀ, ਜਿਹੜਾ ਝੂਠਾ ਸਾਧ ਹੁੰਦਾ ਉਹ ਫਿਰ ਪੁੜੀਆਂ ਦਿੰਦਾ, ਲੌਂਗ ਲਾਚੀਆਂ ਦਿੰਦਾ, ਉਹ ਬੜਾ ਕੁਝ ਵੰਡਦਾ ਜੀ। ਅਤੇ ਅਸੀਂ ਉਸ ਸਹਾਰੇ 'ਤੇ ਆਣ ਕੇ ਆਪਣੇ ਘਰ ਦੇ ਵਿੱਚ ਉਹ ਲੌਂਗ ਲਾਚੀਆਂ, ਉਹ ਤਵੀਤੜੀਆਂ ਉਹ ਆਪਣੇ ਗੁੱਟਾਂ 'ਤੇ, ਆਪਣੇ ਡੌਲਿਆਂ 'ਤੇ ਬੰਨ੍ਹ ਲੈਂਦੇ, ਆਪਣੇ ਬੱਚਿਆਂ ਦੇ, ਆਪਣੇ ਬਰੂਹਾਂ ਦੇ ਵਿੱਚ ਰੱਖ ਦਿੰਦੇ ਹਾਂ, ਉਸ ਇੱਕ ਛੋਟੀ ਜਿਹੀ ਵਸਤ ਦੇ ਉੱਤੇ ਭਰੋਸਾ। ਪਰ ਸਤਿਗੁਰੂ ਕਹਿੰਦੇ ਜਦੋਂ ਉਹ ਤੇਰੇ ਹਿਰਦੇ ਘਰ ਵਿੱਚ ਵੱਸ ਗਿਆ ਫਿਰ ਤੈਨੂੰ ਥਾਂ ਥਾਂ 'ਤੇ ਭਟਕਣਾ ਨਹੀਂ ਪਵੇਗਾ, ਕਿਉਂਕਿ ਹਮ ਨਾ ਹੀ ਚਿੰਤ ਪਰਾਈ, ਮੈਨੂੰ ਇਹ ਸਮਝ ਆ ਗਈ ਹੀ ਮੇਰੀ ਮਾਂ, ਮੇਰੀਆਂ ਚਿੰਤਾਵਾਂ, ਮੇਰੇ ਦੁੱਖ, ਮੇਰੇ ਕਲੇਸ਼ ਹੋਰ ਕੋਈ ਸੁਣਨ ਵਾਲਾ ਨਹੀਂ, ਕੇਵਲ ਅਤੇ ਕੇਵਲ ਇੱਕ ਉਹ ਪਰਮਾਤਮਾ ਹੈ ਜਿਹੜਾ ਸਾਰੇ ਥਾਂ 'ਤੇ ਸਰਬ ਵਿਆਪਕ ਹੈ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਇਕੰਕਾਰ
ਰਹਾਉ। ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰਹੋ ਹਮਾਰੀ।
ਉਹ ਪਰਮਾਤਮਾ ਜਿਹੜਾ ਅਗਮ ਹੈ, ਜਿਹੜਾ ਅਪਹੁੰਚ ਤੋਂ ਪਰੇ ਹੈ, ਕਿਸੇ ਦੀ ਪਹੁੰਚ ਵਿੱਚ ਨਹੀਂ ਆਉਂਦਾ। ਮੈਂ ਆਰੰਭ ਵਿੱਚ ਹੀ ਬੇਨਤੀ ਕੀਤੀ ਸੀ ਕਿ ਪਰਮਾਤਮਾ ਨੂੰ ਕੋਈ ਬੰਨ ਕੇ ਕੋਈ ਇੱਕ ਥਾਂ 'ਤੇ ਟਿਕਾ ਕੇ ਨਹੀਂ ਰੱਖ ਸਕਦਾ, ਕਿਉਂਕਿ ਉਹ ਸਾਰੇ ਥਾਂ ਭਰਪੂਰ ਹੈ, ਹਰ ਜਗ੍ਹਾ ਉਹ ਵਿਆਪਕ ਹੈ। ਅਲੱਖ, ਜਿਹਦੀ ਲਖਿਆ ਨਾ ਪਾਈ ਜਾ ਸਕੇ, ਕੋਈ ਲੱਖ ਨਾ ਸਕੇ ਉਹਨੂੰ, ਕੋਈ ਪਰਮਾਤਮਾ ਨੂੰ ਕਿਸੇ ਕਿਤਾਬ ਦੇ ਵਿੱਚ ਬੰਨ ਸਕਦਾ ਕਿ ਮੈਂ ਉਹਦੀ ਉਸਤਤ ਕਰਦਿਆਂ 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 ਉਹਦਾ ਅੰਤ ਪਾਵਾਂ? ਕਿਉਂਕਿ ਸਤਿਗੁਰ ਕਹਿੰਦੇ ਅੰਤ ਨਾ ਪਾਵਤ ਦੇਵ ਸਭੈ ਮੁਨ। ਵੱਡੇ ਵੱਡੇ ਮੁਨੀ, ਵੱਡੇ ਵੱਡੇ ਦੇਵਤੇ ਜਿਹੜੇ ਨੇ ਉਹ ਵੀ ਉਹਦਾ ਅੰਤ ਨਹੀਂ ਪਾ ਸਕੇ। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ 'ਚ, ਅੰਤ ਨਾ ਸਿਵਤੀ, ਕਹਿਣ ਨਾ ਕਿ ਅਸੀਂ ਕਹਿ ਕਹਿ ਕੇ ਉਹਦਾ ਅੰਤ ਪਾ ਸਕਦੇ ਹਾਂ, ਉਹਦੀ ਸਿਫਤ ਕਰ ਕਰਕੇ ਉਹਦਾ ਅੰਤ ਪਾ ਸਕਦੇ ਹਾਂ? ਬਿਲਕੁਲ ਨਹੀਂ ਪਾ ਸਕਦੇ, ਕਿਉਂਕਿ ਉਹ ਬੜਾ ਵੱਡਾ ਹੈ, ਵਿਸ਼ਾਲ ਹੈ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਵੇਖਣ, ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਕਹਿੰਦੇ ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ। ਉਹ ਸਾਡੀ ਦੁੱਖ ਸੁੱਖ ਦੀ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਨਾ, ਉਹ ਸਭ ਕੁਝ ਸਾਡਾ ਜਾਣਨ ਹਾਰ ਹੈ। ਘੱਟ ਘੱਟ ਕੇ ਰੋਜ਼ ਪੜ੍ਹਦੇ ਹਾਂ ਜੀ, ਘੱਟ ਘੱਟ ਕੇ ਅੰਤਰ ਕੀ ਜਾਣ। ਸੁਚੇਤ ਸਿੱਖ ਸੁਚੇਤ ਹੋ ਕੇ ਬੈਠਦਾ ਜੀ, ਸਿੱਖ ਜਿਹੜਾ ਨਾ ਇਹ ਬਿਲਕੁਲ ਐਂ ਸੁਚੇਤ, ਜਿੱਦਾਂ ਘੋੜੇ 'ਤੇ ਸਵਾਰ ਜੰਗ ਮੈਦਾਨ ਵਿੱਚ ਲੜਨ ਵਾਸਤੇ ਯੋਧਾ ਜਾਂਦਾ ਨਾ, ਉਹ ਸੁਚੇਤ ਰਹਿੰਦਾ, ਕਿਉਂਕਿ ਉਹ ਘੋੜੇ ਦੀ ਸਵਾਰੀ ਕਰ ਰਿਹਾ। ਅਤੇ ਸਤਿਗੁਰੂ ਕਹਿੰਦੇ ਸਿੱਖ ਸੁਚੇਤ ਹੋ ਕੇ ਬੈਠੇ। ਬੜੇ ਧਿਆਨ ਦੇ ਨਾਲ ਸੁਣਿਓ, ਘੱਟ ਘੱਟ ਕੇ ਅੰਤਰ ਕੀ, ਭਲੇ ਬੁਰੇ ਕੀ, ਉਹ ਹਰ ਇੱਕ ਦੀ ਘੱਟ ਘੱਟ ਦੀ ਜਾਣਦਾ ਹੈ, ਹਰ ਇੱਕ ਦੀ ਚਿੰਤਾ ਜਾਣਦਾ ਹੈ। ਅਤੇ ਮੇਰੇ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਜੀ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੂ ਹਮਾਰੀ। ਹੇ ਪਰਮਾਤਮਾ ਜੀ, ਅਪਹੁੰਚ ਤੋਂ ਪਰੇ, ਸਾਡੀ ਪਹੁੰਚ ਤੋਂ ਕਿਤੇ ਦੂਰ। ਅਤੇ ਇੱਥੇ ਇਸ ਮਤ ਸਮਝ ਲੈਣਾ, ਕਿਉਂਕਿ ਆਰੰਭ ਵਿੱਚ ਇਹੀ ਗੱਲ ਕੀਤੀ ਹੈ ਕਿ ਉਹ ਸਾਡੇ ਹਿਰਦੇ ਵਿੱਚ ਹੈ। ਹਿਰਦੇ ਵਿੱਚ ਵੀ ਹੈ, ਹੈ ਅੰਦਰ ਹੀ ਹੈ, ਪਰ ਸਾਡੀ ਪਹੁੰਚ ਤੋਂ ਇਹ ਨਹੀਂ ਕਿ ਅਸੀਂ ਸਾਡੇ ਅੰਦਰ ਹੈ ਅਤੇ ਉਹਨੂੰ ਅਸੀਂ ਬੰਨ ਲਿਆ। ਕਹਿੰਦੇ ਨਾ ਜੀ, ਇਹਦੇ ਘਰ ਦੇ ਵਿੱਚ ਬੜੇ ਕਲੇਸ਼ ਹੈ ਅਤੇ ਫਲਾਣੇ ਪੰਡਿਤ ਨੇ ਇਹਦੇ ਘਰ ਦੇ ਕਲੇਸ਼ ਬੰਨ ਲਏ, ਉਹਨੇ ਮੰਤਰ ਮਾਰਿਆ ਇਹਦੇ ਘਰ ਦੇ ਕਲੇਸ਼ਾਂ ਨੂੰ ਬੰਨ ਲਿਆ। ਸਤਿਗੁਰ ਕਹਿੰਦੇ ਨਹੀਂ, ਇਹ ਪਖੰਡ ਹੈ, ਕਲੇਸ਼ ਅਸੀਂ ਆਪ ਸਹੇੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਉਹਨਾਂ ਕਲੇਸ਼ਾਂ ਨੂੰ ਕੋਈ ਬੰਨ ਨਹੀਂ ਸਕਦਾ ਜੇ ਰੱਬ ਦੀ ਇਬਾਦਤ ਕਰਾਂਗੇ, ਉਹਦਾ ਨਾਮ ਲਵਾਂਗੇ, ਅਤੇ ਉਹ ਜਿਹੜੇ ਕਲੇਸ਼ ਨੇ, ਉਹ ਝਗੜੇ ਜਿਹੜੇ ਨੇ, ਉਹ ਖਤਮ ਹੋ ਜਾਣਗੇ। ਇਸ ਕਰਕੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਅਗਮ ਅਗੋਚਰ, ਉਹ ਪਰਮਾਤਮਾ ਜਿਹੜਾ ਹੈ ਅਪਹੁੰਚ ਤੋਂ ਪਰੇ ਹੈ, ਸਾਡੀ ਪਹੁੰਚ ਵਿੱਚ ਨਹੀਂ, ਉਹ ਸਾਡੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਆਪਣੀ ਝੋਲੀ ਵਿੱਚ ਪਾ ਲੈਂਦਾ ਹੈ ਜੀ।
ਜਲ ਥਲ ਮਹੀਲ ਭਰਪੂਰ ਲੀਨਾ, ਘਟ ਘਟ ਜੋਤ ਤੁਮਾਰੀ।
ਉਹਦੀ ਵਿਸ਼ਾਲਤਾ ਦਰਸਾਉਂਦੇ ਹੋਏ ਸਤਿਗੁਰੂ ਕਹਿੰਦੇ ਨੇ, ਉਹ ਪਰਮਾਤਮਾ ਜਲ ਥਲ ਭਾਵ ਧਰਤੀ ਪਾਣੀ ਅਤੇ ਮਹੀਲ ਅਸਮਾਨ, ਭਰਪੂਰ ਲੀਨਾ ਹਰ ਜਗ੍ਹਾ ਦੇ ਵਿੱਚ ਉਹ ਮੌਜੂਦ ਹੈ। ਘੱਟ ਘੱਟ ਜੋਤ ਤੁਮਾਰੀ, ਹੇ ਪਰਮਾਤਮਾ ਜੀ ਹਰ ਹਿਰਦੇ ਵਿੱਚ ਤੇਰੀ ਜੋਤ ਹੈ, ਤੇਰੀ ਜੋਤ ਹਰ ਹਿਰਦੇ ਵਿੱਚ ਹੈ, ਹਰ ਹਿਰਦੇ ਘਰ ਦੇ ਵਿੱਚ ਤੂੰ ਵੱਸ ਰਿਹਾ ਹੈ, ਇਹ ਤੇਰੀ ਵਡਿਆਈ ਹੈ ਪਰਮਾਤਮਾ ਜੀਓ। ਇਸ ਕਰਕੇ ਕਿਰਪਾ ਕਰੋ, ਸਾਡੇ ਹਿਰਦੇ ਵਿੱਚ ਵੱਸ ਕੇ ਸਾਨੂੰ ਆਪਣੇ ਨਾਮ ਦੀ, ਆਪਣੇ ਸਿਮਰਨ ਦੀ ਦਾਤ ਬਖਸ਼ੋ ਜੀ।
ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾਂ ਤੇਰੇ।
ਹੇ ਪਰਮਾਤਮਾ ਜੀਓ, ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ ਆ ਕੇ ਪਰਮਾਤਮਾ ਨੂੰ ਇਹ ਗੱਲ ਕਹਿੰਦੇ ਨੇ, ਸਿੱਖ ਮਤ ਸਭ ਬੁੱਧ, ਤਿੰਨ ਤੀਜਾਂ ਜੀ, ਮੈਂ ਚਾਰ ਅੱਖਰ ਪੜ੍ਹ ਲਵਾਂ, ਮੈਂ ਕਹਿੰਦਾ ਮੇਰੇ ਵਰਗਾ ਗਿਆਨਵਾਨ ਕੋਈ ਨਹੀਂ। ਇਹ ਸੱਚਾਈ ਹੈ, ਅੱਜ ਦੇ ਯੁੱਗ ਦੇ ਵਿੱਚ ਬੜੇ ਬੜੇ ਵਿਦਵਾਨ ਜਿਹੜੇ ਨੇ, ਉਹ ਇਸ ਹੰਕਾਰ ਦੀ ਅੱਗ ਵਿੱਚ ਸੜ ਜਾਂਦੇ ਨੇ। ਕਹਿੰਦੇ ਜੋ ਮੈਂ ਕਹਿ ਦਿੱਤਾ ਉਹ ਅਟਲ ਸੱਚਾਈ ਹੈ, ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ, ਸਿੱਖ ਮਤ ਸਭ ਬੁੱਧ ਤੁਮਾਰੀ। ਇਹ ਬੁੱਧੀ ਜਿਹੜੀ ਹੈ, ਇਹ ਜਿਹੜੀ ਮਤ, ਮੇਰੀ ਮਤ ਹੈ, ਮੈਂ ਕਹਿੰਦਾ ਮੇਰੀ ਮਤ ਦੇ ਅਨੁਸਾਰ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਆਪਣੀ ਮਤ ਨੂੰ ਦੂਰ ਕਰੋ, ਸਾਧੂ ਮਨ ਕਾ ਮਾਣ ਤਿਆਗੋ, ਆਪਣੇ ਮਨ ਦਾ ਮਾਣ ਤਿਆਗ ਦਿਓ, ਕਿਉਂਕਿ ਇਸ ਧਰਤੀ ਨੂੰ ਬਣਾਉਣ ਵਾਲਾ, ਅਗਲਾ ਸ਼ਬਦ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਸਾਧੂ ਰਚਨਾ ਰਾਮ ਬਣਾਈ। ਮਨ ਦੇ ਵਿੱਚ ਇਹ ਭਰਮ ਨਾ ਕਰੋ ਕਿ ਸਭ ਕੁਝ ਬਣਾਉਣ ਵਾਲਾ, ਸਭ ਕੁਝ ਸਾਜਣ ਵਾਲਾ ਮੈਂ ਹਾਂ, ਮੈਂ ਘਰ ਬਣਾਇਆ, ਮੈਂ ਗੱਡੀ ਲਈ, ਮੈਂ ਕਾਰਾਂ ਲਈਆਂ, ਇਹ ਸਾਰਾ ਕੁਝ ਮੈਂ ਬਣਾਇਆ, ਨਹੀਂ, ਸਭ ਕੁਝ ਉਹਦਾ ਹੈ ਜੀ। ਇੱਥੋਂ ਤੱਕ ਕਿ ਜਿਹੜੀ ਸਿੱਖਿਆ ਮੇਰੇ ਕੋਲ ਹੈ, ਜਿਹੜੀ ਮੇਰੀ ਮਤ ਤੇਜ ਤਰਾਰ ਮਤ ਹੈ, ਇਹ ਵੀ ਪਰਮਾਤਮਾ ਤੇਰੀ ਹੈ, ਇਹ ਬੁੱਧੀ ਵੀ ਤੇਰੀ ਹੈ, ਜਿਹੜੀ ਜਿਸ ਕਾਰਨ ਮੈਂ ਚਤੁਰਾਈਆਂ, ਜਿਸ ਕਾਰਨ ਮੈਂ ਆਪਣੇ ਆਪ ਨੂੰ ਵੱਡਾ ਵਿਦਵਾਨ ਸਮਝਣਾ, ਇਹ ਸਭ ਕੁਝ ਤੇਰਾ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ। ਆਹ ਜੋ ਕੁਝ ਬਣਾਇਆ ਨਾ, ਇਹ ਜੋ ਕੁਝ ਵੀ ਸਾਜਿਆ ਹੈ, ਇਹ ਸਾਰਾ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ ਜੀ।
ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
ਤੇਰੇ ਤੋਂ ਬਗੈਰ ਮੈਂ ਹੋਰ ਕੁਝ ਨਹੀਂ ਜਾਣਦਾ। ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਇਹ ਮੇਰੇ ਸਾਹਿਬਾ हे मेरे परमात्मा जीओ, मैं तेरे तो बगैर होर किसे नूं नहीं जानदा, क्योंकि इस धरती दे उत्ते हर जगह तू मौजूद है ते मैं नित हर रोज निता प्रति मेरा ये नितनेम है, मैं तेरे गुण गाउंदा हाँ, तेनू याद करदा हाँ, मैं रोज़ तेरी याद विच जुड़दा हाँ, ते तेरी याद विच जुड़दियां जुड़दियां मैं तेनू अपने हिरदे विच वसा लिया है जी।
जी जंत सब सरन तुम्हारी, सर्ब चिंत तुद पासे।
मैनू ये समझ आ गई है, जदों दा मेरे हिरदे विच तेरा नाम वस गया, तेरी जोत मेरे अंदर प्रगट हो गई है, मैनू ये समझ आ गई है कि यह जिन्ने भी पैदा किए हुए ना जी जंत आ जो कुछ भी पसारा है सब सरण तुम्हारी, ये सारी तेरी शरण विच है, ये सारा कुछ तेरी शरण विच है। एक छोटी जी उदाहरण दे के मैं समाप्ति वाल आवां। गुरु नानक साहब सच्चे पातशाह जी जगन्नाथपुरी उड़ीसा, उथों दे पंडित आरती करते पे सन, जी जंत सब सरण तुम्हारी, सारे तेरी शरण विच है, तेरी उस्तत विच लगे हुए ने। गुरु नानक साहब सच्चे पातशाह जी देख के कहिंदे कि हो रहा, कहिंदे आरती परमात्मा दी। उत्थे फिर गुरु नानक साहब जी ने एक शब्द उच्चारण किया धनासरी राग के अंदर आरती का, कहिंदे तुसी कहिंदे आ छोटे जे दीवे जगा के थोड़े जे हीरे मोती रख के थाल विच ते उदी उस्तत असी कर रहे हैं, इत्थे ते सारी कायनात ही उदी उस्तत विच अपना सीस झुकाउंदी है, अपनी आप नूं अधीनगी प्रवान करदी है, परमात्मा असी सारे तेरे हाँ, गगन मैं थाल राव चंद दीपक बने, धरती थाल है राव चंद सूरज ते चंद्रमा दीवे बने ने, तारका मंडल जनक मोती जिन्ने तारे ने ये मोतियां दा काम कर रहे ने, धूप मल आन लो पवन चबरो करे सगल बनराए फुलंत ज्योति, आ सुगंधी वाले दरख्त अपना धूफ का काम कर रहे ने, हवा दे विच झूम झूम के ये बनस्पति जितने भी दरख्त ने ये उन्हूं चौर करते पे ने, यह परमात्मा की वडियाई है। गुरु नानक साहब सच्चे पातशाह जी कहिंदे ये सारे दे सारे तेरी अधीनगी प्रवान करते ने, मैनू ये समझ आ गई है, मैं मूर्ख की कीतक बात है कूट पराधी तरिया रे, गुरु नानक जिन सुनिया पेखिया से फिर गरबास ना भरिया रे, मैं ते मूर्ख हाँ। इस करके सतगुरु जी ये बख्शिश करते ने कि हे परमात्मा जी ये सारी तेरी शरण विच है, सर्ब चिंत तुद बासे, सारिया दियां चिंतावां सारिया दे मन दियां अंदर दी वेबलता जिहड़ी है उह सारिया दी तू ही जानदा है जी।
जो तुद भावै सोई चंगा इक नानक की अरदासे।
मैं अरदास करदा हाँ, बेनती करदा हाँ, गुरु नानक साहब जी कहिंदे हे परमात्मा जीओ, जो तेनू पाउंदा है जो तुद भावै सोई चंगा उही चंगा है, तेरे हुक्म दे अंदर तेरी रजा दे अंदर मैं तुरना जानदा हाँ, क्योंकि ये सारा कुछ जो पसर रहा है ये मैनू चंगा लगता है, क्योंकि तेरे हुक्म विच है, हुक्मी होण आकार हुक्म ना कहया, नानक हुक्मै जे बुझै तां हों मैं कहे ना कोई, हुक्म रजाई चलना नानक लिखिया नाल सारा कुछ तेरे हुक्म विच है। सतगुर कृपा करन साडी झोली विच ये दात पाउण। मैं बेनती करा आउण वाला दिन 6 जून जदों हकूमत ने सिख दी आन बान शान तख्त श्री अकाल तख्त साहब इस इमारत नूं नहीं ढाउणा चाहुंदे, ਉਹ ਕੌਮ ਦੀ ਨਸਲ ਕੁਸੀ ਸੀ, ਕੌਮ ਨੂੰ ਖਤਮ ਕਰਨਾ ਚਾਹੁੰਦੇ ਸਨ, ਕਿਉਂ ਇਹਦੀ ਦਸਤਾਰ ਇਹਦੀ ਅਣਖ ਇਹਦੀ ਗੈਰਤ ਚੁੱਭਦੀ ਸੀ ਉਹਨਾਂ ਨੂੰ, ਇਹ ਆਪਣਾ ਹੱਕ ਲੈਣ ਵਾਸਤੇ ਆਪਣੀ ਅਣਖ ਅਤੇ ਗੈਰਤ ਦੇ ਲਈ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ। ਅਤੇ 6 ਜੂਨ 1984 ਨੂੰ ਅਟੈਕ ਕੀਤਾ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਸਾਰੀ ਕੌਮ ਨੇ 3 ਜੂਨ ਤੋਂ ਲੈ ਕੇ 6 ਜੂਨ ਤੱਕ ਕਾਲੀਆਂ ਦਸਤਾਰਾਂ ਬੰਨ੍ਹ ਕੇ ਜਿਹੜਾ ਵਾ ਉਹ 6 ਜੂਨ ਦੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ। ਔਰ ਆਪਣੇ ਬੱਚਿਆਂ ਨੂੰ ਇਹ ਦਸਤਾਰ ਬੰਨਣ ਦਾ ਕਾਰਨ ਇਹ ਨਹੀਂ ਕਿ ਅਸੀਂ ਨਿਰਾਸ਼ਾਵਾਦੀ ਹੋ ਜਾਣਾ, ਇਹਦਾ ਭਾਵ ਇਹ ਹੈ ਕਿ ਪੂਰੀ ਕੌਮ ਇਹ ਦਰਸਾਏ ਕਿ ਸਾਡੇ ਨਾਲ ਧੱਕਾ ਕੀਤਾ ਸੀ ਹਕੂਮਤ ਨੇ। ਅਤੇ ਦੂਜੀ ਬੇਨਤੀ ਇਹ ਹੈ ਆਪਣੇ ਬੱਚਿਆਂ ਤੱਕ, ਆਪਣੇ ਘਰਾਂ ਘਰਾਂ ਤੱਕ ਇਹ ਪਹੁੰਚਾਇਆ ਜਾਵੇ ਕਿ ਉਸ ਵੇਲੇ ਉਸ ਸਮੇਂ ਜਦੋਂ ਹਕੂਮਤ ਨੇ ਅਕਾਲ ਤਖ਼ਤ ਸਾਹਿਬ ਢਾਇਆ ਸੀ, ਉਸ ਤੋਂ ਬਾਅਦ ਜਿਹੜੀ ਸਿੱਖ ਕੌਮ ਦੀ ਨਸਲਕੁਸੀ ਹੋਈ। ਮੈਂ ਆਪ ਖੁਦ ਉਹਨਾਂ ਇਲਾਕਿਆਂ 'ਚ ਜਾਂਦਾ ਰਿਹਾ, ਬਟਾਲੇ ਦੇ ਏਰੀਏ ਦੇ ਲਾਗੇ, ਇਸ ਇਲਾਕੇ ਦੇ ਵਿੱਚ ਬੜੇ ਬੜੇ ਨੌਜਵਾਨ ਜਿਹੜੇ ਸਨ ਉਹਨਾਂ ਨੂੰ, ਬੇਦੋਸ਼ੀਆਂ ਨੂੰ ਸ਼ਹੀਦ ਕੀਤਾ ਗਿਆ। ਉਹਦਾ ਕਾਰਨ ਕੀ ਸੀ? ਕੋਈ ਫੈਕਟਰੀ ਦੇ ਵਿੱਚ ਕੰਮ ਕਰਦਾ, ਇੱਕ ਪੰਜ ਗ੍ਰਾਹੀਆਂ ਦੇ ਕੋਲ ਨਗਰ ਦੇ ਵਿੱਚ ਇੱਕ ਔਰਤ, ਉਸ ਔਰਤ ਨੂੰ ਮੈਂ ਮਿਲਿਆ ਤਕਰੀਬਨ 2010-11 ਦੀ ਗੱਲ ਹੈ। ਉਹ ਕਹਿੰਦੀ ਮੇਰਾ ਪਤੀ ਅਤੇ ਮੇਰੇ ਤਿੰਨ ਪੁੱਤਰ ਬੇਦੋਸ਼ੇ ਬਟਾਲੇ ਦੇ ਵਿੱਚੋਂ ਪਕੜ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਕਿਉਂਕਿ ਉਹ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਅਤੇ ਉਹਨਾਂ ਦੇ ਸਿਰ 'ਤੇ ਦਸਤਾਰਾਂ ਸਨ। ਇਹ ਨਸਲਕੁਸ਼ੀ ਸੀ, ਆਪਣੇ ਬੱਚਿਆਂ ਨੂੰ ਦੱਸੀਏ, ਕਿਉਂਕਿ ਸਾਡੀ ਅਣਖ ਗੈਰਤ ਕੌਮ ਨੂੰ ਚੁੱਭਦੀ ਹੈ। ਅਤੇ ਮੈਂ ਬੇਨਤੀ ਕਰਾਂ ਅਸੀਂ ਆਪਣੀ ਅਣਖ ਅਤੇ ਗੈਰਤ ਨੂੰ ਸੰਭਾਲ ਕੇ ਰੱਖਣਾ, ਆਪਣੇ ਸਿਰ ਉੱਤੇ ਦਸਤਾਰ ਸਜਾਈਏ, ਆਪਣੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਜਿਹੜਾ ਹੈ ਉਹ ਦਈਏ। ਅਸੀਂ ਆਪਣੀ ਜ਼ਮੀਰ ਨੂੰ ਨਹੀਂ ਮਰਨ ਦੇਣਾ, ਸਰੀਰ ਮਰਨੋਂ ਮਰ ਜਾਵੇ ਪਰ ਜ਼ਮੀਰ ਜਿਹੜੀ ਹੈ ਨਾ ਉਹਨੂੰ ਜਾਗਦੀ ਰੱਖਣਾ, ਤਾਂ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਇਹ ਬੋਲ ਹੁੰਦਾ ਸੀ ਜਿਹਦੀ ਅਣਖ ਗੈਰਤ ਮਰ ਗਈ ਉਹਦੀ ਜ਼ਮੀਰ ਮਰ ਗਈ, ਅਤੇ ਜ਼ਮੀਰੋਂ ਹੀਣੇ ਦਾ ਇਸ ਧਰਤੀ ਦੀ ਉੱਤੇ ਕੋਈ ਮੁੱਲ ਨਹੀਂ। ਮੁੱਲ ਉਹਦਾ ਹੈ ਜਿਹੜਾ ਅਣਖ ਅਤੇ ਗੈਰਤ ਦੇ ਨਾਲ ਜਿਉਂਦਾ। ਸਤਿਗੁਰ ਕਿਰਪਾ ਕਰੇ ਸਾਨੂੰ ਇਹ ਸਮਝ ਆ ਜਾਵੇ। ਗੁਰ ਸ਼ਬਦ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਨੇ, ਕਿਉਂਕਿ ਅਲਪਮੁੱਦੀ ਜੀਵ ਹਾਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।